ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਫਿਲਿੱਪੀਆਂ ਉਹਦਾ 3 ਬਾਬ ਉਹਦੀ 12 ਤੋਂ ਲੈ ਕੇ 21 ਆਇਤ ਤੱਕ। ਸਾਡਾ ਅੱਜ ਦਾ ਵਿਸ਼ਾ ਹੈ ਮੇਰੇ ਵਰਗੇ ਬਣੋ। ਮੈਨੂੰ ਨੱਚਣਾ ਨਹੀਂ ਆਉਂਦਾ, ਪਰ ਕੁਝ ਲੋਕ ਕਹਿੰਦੇ ਆ ਕਿ ਆਪਣੇ ਸਰੀਰ ਨੂੰ ਢਿੱਲਾ ਛੱਡ ਦਿਓ ਅਤੇ ਜਿਹੜਾ ਗਾਣੇ ਦੀ ਧੋਨੇ ਆ ਬਸ ਉਹਦੇ ਤੋਂ ਨਾ ਜਿਹੜਾ ਆਪਣੇ ਸਰੀਰ ਨੂੰ ਹਿਲਾਉਣਾ ਸ਼ੁਰੂ ਕਰੋ ਤਾਂ ਆਪਣੇ ਆਪ ਹੀ ਜਿਹੜਾ ਤੁਹਾਡਾ ਤੁਸੀਂ ਜਿਹੜਾ ਨੱਚਣਾ ਉਹ ਸ਼ੁਰੂ ਕਰ ਦਿੰਦੇ ਆ। ਪਰ ਮੇਰਾ ਸਰੀਰ ਜਿਹੜਾ ਆ ਉਹ ਇੱਦਾਂ ਨਹੀਂ ਕਰਦਾ। ਮੈਂ ਜੇ ਢਿੱਲਾ ਆਪਣੇ ਆਪ ਨੂੰ ਛੱਡ ਦੇਵਾਂ ਤਾਂ ਫਿਰ ਮੈਂ ਬਿਲਕੁਲ ਹੀ ਕੰਮ ਕਰਨਾ ਮੇਰਾ ਸਰੀਰ ਜਿਹੜਾ ਬੰਦ ਕਰ ਦਿੰਦਾ ਆ। ਅਤੇ ਮੈਨੂੰ ਆਪਣੇ ਅੰਗਾਂ ਨੂੰ ਹਿਲਾਉਣ ਲਈ ਬੜਾ ਧਿਆਨ ਜਿਹੜਾ ਉਹ ਕੇਂਦਰਿਤ ਕਰਨਾ ਪੈਂਦਾ ਆ ਅਤੇ ਚਾਰੇ ਹੀ ਚੀਜ਼ਾਂ ਨੂੰ ਮੈਂ ਦੋਨੇ ਬਾਹਾਂ ਦੋਨੇ ਲੱਤਾਂ ਨੂੰ ਇੱਕ ਵਾਰੀ ਹਿਲਾਉਣਾ ਤਾਂ ਮੇਰੇ ਕੋਲੋਂ ਹੋ ਹੀ ਨਹੀਂ ਸਕਦਾ ਜਾਂ ਬਹੁਤ ਪਰੇ ਆ। ਹਾਲਾਂਕਿ ਮੈਂ ਕਾਪੀ ਕਰ ਸਕਦਾ ਹਾਂ। ਕੁਝ ਸਾਲ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਗੇਮ ਸੀ ਜਿਸ ਨੂੰ ਜਸਟ ਡਾਂਸ ਕਿਹਾ ਜਾਂਦਾ ਸੀ, ਪਰ ਇਸ ਨੂੰ ਜਸਟ ਡਾਂਸ ਨਹੀਂ ਕਿਹਾ ਜਾਣਾ ਚਾਹੀਦਾ, ਇਸ ਨੂੰ ਜਸਟ ਕਾਪੀ ਕਿਹਾ ਜਾਣਾ ਚਾਹੀਦਾ, ਕਿਉਂਕਿ ਇਸ ਦਾ ਬਿੰਦੂ ਉਹੀ ਕਰਨਾ ਹੈ ਜੋ ਸਕਰੀਨ 'ਤੇ ਪਾਤਰ ਕਰ ਰਹੇ ਹਨ ਅਤੇ ਮੈਂ ਇਹ ਕਰ ਸਕਦਾ ਹਾਂ। ਮੈਨੂੰ ਲੱਗਦਾ ਕਿ ਜੇਕਰ ਮੈਂ ਉਹਨਾਂ ਸਾਰੇ ਜਿਹੜੇ ਕੰਮ ਪਾਤਰ ਕਰਦਾ ਉਹਨਾਂ ਦਾ ਅਭਿਆਸ ਚੰਗੀ ਤਰ੍ਹਾਂ ਕਰਦਾ ਤਾਂ ਉਹਨਾਂ ਨੂੰ ਯਾਦ ਕਰ ਲਵਾਂ ਤਾਂ ਮੈਂ ਇਹ ਲੋਕਾਂ ਨੂੰ ਲੱਗੇਗਾ ਕਿ ਵਾਕਈ ਮੈਨੂੰ ਜਿਹੜਾ ਆ ਉਹ ਨਾਚ ਨੱਚਣਾ ਆ ਉਹ ਆਉਂਦਾ ਆ। ਅੱਜ ਦੀ ਸਾਡੀ ਜਿਹੜੀ ਪੜ੍ਹਾਈ ਹੈ ਜਾਂ ਅੱਜ ਦਾ ਜੋ ਅਸੀਂ ਖੁਦਾਵੰਦ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ, ਪੌਲਸ ਫਿਲਿੱਪੀਆਂ ਦੇ ਮਸੀਹਾਂ ਨੂੰ ਯੇਸੂ ਦੇ ਨਾਲ ਚੱਲਣ ਲਈ ਉਤਸ਼ਾਹਿਤ ਕਰਦਾ ਆ। ਪਰ ਇਸ ਦਾ ਕੀ ਅਰਥ ਆ, ਮੈਂ ਕਿਵੇਂ ਇਸ ਤਰ੍ਹਾਂ ਕਰ ਸਕਦਾ ਹਾਂ? ਇਹ ਸਾਡੇ ਸੁਭਾਅ ਵਿੱਚ ਨਹੀਂ ਹੈ ਕਿ ਅਸੀਂ ਆਪਣੇ ਆਪ ਦੀ ਬਜਾਏ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕੁਝ ਕਰੀਏ ਅਤੇ ਇਸ ਲਈ ਪੌਲਸ ਦਾ ਹੱਲ ਆ ਕਿ ਕਹਿੰਦਾ ਮੇਰੇ ਵਰਗੇ ਬਣੋ, ਦੇਖੋ ਮੈਂ ਕੀ ਕਰ ਰਿਹਾ ਹਾਂ ਉਹੀ ਕਰੋ, ਆਓ ਦੇਖੀਏ ਕਿ ਇਸ ਦਾ ਕੀ ਮਤਲਬ ਆ। ਹੁਣ ਸਾਲ ਦੇ ਪਹਿਲੇ 2 ਹਫ਼ਤੇ ਜਿਹੜੇ ਆ ਬੋਲਣ ਵਾਲੇ ਲਈ ਮੁਫ਼ਤ ਚੋਣ ਹੋ ਸਕਦੇ ਆ, ਇਸ ਤੋਂ ਪਹਿਲਾਂ ਕਿ ਅਸੀਂ ਰੋਮੀਆਂ ਵਿੱਚ ਵਾਪਸ ਜਾਈਏ। ਵਿਲ ਨੇ ਪਿਛਲੇ ਹਫ਼ਤੇ ਫਿਲਿੱਪੀਆਂ 3 ਦੇ ਪਹਿਲੇ ਅੱਧ ਬਾਰੇ ਗੱਲ ਕੀਤੀ ਸੀ ਅਤੇ ਮੈਂ ਸੋਚਿਆ ਕਿ ਕਿਉਂ ਨਾ ਇਸ ਨੂੰ ਅਸੀਂ ਜਾਰੀ ਰੱਖੀਏ ਅਤੇ ਅਧਿਆਇ ਨੂੰ ਪੂਰਾ ਕਰਨਾ ਜਿਹੜਾ ਆ ਉਹ ਵਧੀਆ ਰਹੇਗਾ। ਅਤੇ ਸਾਨੂੰ ਜਿਹੜਾ ਅਧਿਆਇ 'ਤੇ ਸਿੱਖਣਾ ਚਾਹੀਦਾ ਕਿ ਬਾਕੀ ਦੂਸਰਾ ਅਧਿਆਇ ਜਿਹੜਾ ਆ ਉਹ ਕੀ ਕਹਿੰਦਾ ਆ। ਜੇਕਰ ਤੁਹਾਨੂੰ ਪਹਿਲਾ ਅੱਧ ਯਾਦ ਹੈ ਤਾਂ ਪੌਲਸ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਮੁਕਤੀ ਵਿਸ਼ਵਾਸ ਤੋਂ ਆਉਂਦੀ ਹੈ ਨਾ ਕਿ ਕੰਮਾਂ ਤੋਂ। ਉਸਨੇ ਕਿਹਾ ਹੈ ਕਿ ਸਰੀਰ ਵਿੱਚ ਕੋਈ ਭਰੋਸਾ ਨਹੀਂ ਰੱਖਦੇ। ਝੂਠੇ ਗੁਰੂ ਕਹਿ ਰਹੇ ਹਨ ਕਿ ਫਿਲਿੱਪੀਆਂ ਨੂੰ ਸਹੀ ਢੰਗ ਨਾਲ ਬਚਾਉਣ ਲਈ ਸੁੰਨਤ ਵਰਗੇ ਕੁਝ ਕੰਮ ਕਰਨ ਦੀ ਜ਼ਰੂਰਤ ਹੈ। ਪੌਲਸ ਕਹਿੰਦਾ ਹੈ ਕਿ ਉਹ ਜੋ ਹੈ ਅਤੇ ਜੋ ਉਸਨੇ ਕੀਤਾ ਹੈ ਉਸ ਲਈ ਉਹ ਕਿਸੇ ਹੋਰ ਨਾਲੋਂ ਵੱਧ ਪ੍ਰਸ਼ੰਸਾ ਦਾ ਹੱਕਦਾਰ ਹੈ, ਪਰ ਉਹ ਉਹਨਾਂ ਚੀਜ਼ਾਂ 'ਤੇ ਭਰੋਸਾ ਨਹੀਂ ਕਰਦਾ। ਅਸਲ ਵਿੱਚ ਉਹ ਉਹਨਾਂ ਨੂੰ ਕੂੜਾ ਸਮਝਦਾ ਹੈ। ਇਹ ਸਿਰਫ ਵਿਸ਼ਵਾਸ ਦੁਆਰਾ ਹੈ ਅਤੇ ਸਭ ਕੁਝ ਕਿਰਪਾ ਦੁਆਰਾ ਹੈ ਕਿ ਉਹ ਬਚਾਇਆ ਜਾਂਦਾ ਹੈ। ਪਰ ਜੇ ਇਹ ਸਭ ਕੁਝ ਕਿਰਪਾ ਦੁਆਰਾ ਹੈ ਤਾਂ ਸਾਨੂੰ ਕੁਝ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ ਜਾਂ ਸਾਨੂੰ ਕੀ ਕੁਛ ਵੀ ਨਹੀਂ ਕਰਨਾ ਚਾਹੀਦਾ? ਪਰ ਇਹਨਾਂ ਸਮੱਸਿਆ ਇਹ ਈਸਾਈ ਵਿਸ਼ਵਾਸ ਵਿੱਚ ਬੁਝਾਰਤ ਹੈ। ਇੱਕ ਈਸਾਈ ਦਾ ਬਾਹਰੀ ਦ੍ਰਿਸ਼ਟੀਕੋਣ ਉਹ ਹੁੰਦਾ ਹੈ ਜੋ ਇੱਕ ਚੰਗਾ ਵਿਅਕਤੀ ਹੁੰਦਾ ਹੈ। ਫਿਰ ਵੀ ਅਸੀਂ ਕਹਿੰਦੇ ਹਾਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਜਿਹੜਾ ਆ ਉਹ ਚੰਗਾ ਨਹੀਂ ਹੈ। ਇੱਕ ਈਸਾਈ ਦਾ ਸਹੀ ਦ੍ਰਿਸ਼ਟੀਕੋਣ ਉਹ ਹੁੰਦਾ ਹੈ ਜੋ ਮੁਕਤੀ ਲਈ ਯੇਸੂ ਦੀ ਚੰਗਿਆਈ ਵਿੱਚ ਪੂਰਾ ਭਰੋਸਾ ਰੱਖਦਾ ਹੈ। ਫਿਰ ਵੀ ਅਸੀਂ ਜਿੰਨਾ ਹੋ ਸਕੇ ਜਿਹੜਾ ਉਹ ਚੰਗਾ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਵੀ ਚੰਗੇ ਬਣਨ ਲਈ ਕਹਿੰਦੇ ਹਾਂ ਕਿ ਸਾਨੂੰ ਉਹਨਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਉਹ ਬੁਰੇ ਹਨ ਅਤੇ ਇਸ ਬਾਰੇ ਉਹ ਕੁਝ ਨਹੀਂ ਕਰ ਸਕਦੇ ਮਸੀਹ ਵੱਲ ਮੁੜਨ ਤੋਂ ਇਲਾਵਾ। ਅਤੇ ਜੇਕਰ ਉਹ ਮਸੀਹ ਵੱਲ ਮੁੜਦੇ ਹਨ ਤਾਂ ਕੀ ਤੁਹਾਨੂੰ ਉਹਨਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਸਭ ਕੁਝ ਠੀਕ ਹੋ ਗਿਆ ਹੈ ਕਿ ਉਹ ਹੁਣ ਆਰਾਮ ਕਰ ਸਕਦੇ ਹਨ? ਜੇ ਸੋ ਕੋਸ਼ਿਸ਼ ਕਰਨਾ ਪੌਲਸ ਕੀ ਕਰਦਾ ਹੈ। ਪਿਛਲੇ ਹਫ਼ਤੇ ਦੇ ਹਵਾਲੇ ਦੇ ਅੰਤ ਵਿੱਚ ਉਸਨੇ ਕਿਹਾ ਕਿ ਉਸਨੇ ਆਪਣੇ ਸਾਰੇ ਮੰਨੇ ਜਾਂਦੇ ਚੰਗੇ ਨੁਕਤਿਆਂ ਨੂੰ ਕੁਝ ਵੀ ਨਹੀਂ ਜਾਣਦਾ, ਬਲਕਿ ਉਹ ਉਹਨਾਂ ਨੂੰ ਨੁਕਸਾਨ ਵਜੋਂ ਗਿਣਦਾ ਹੈ, ਕਿਉਂਕਿ ਉਸਦੀ ਧਾਰਮਿਕਤਾ ਮਸੀਹ ਤੋਂ ਆਉਂਦੀ ਹੈ ਅਤੇ ਮਸੀਹ ਨੂੰ ਜਾਣਨਾ ਸਭ ਤੋਂ ਵਧੀਆ ਚੀਜ਼ ਹੈ। ਇੱਥੋਂ ਤੱਕ ਕਿ ਮਸੀਹ ਦੇ ਦੁੱਖਾਂ ਵਿੱਚ ਆਪਣੇ ਵਿੱਚ ਸਾਂਝਾ ਕਰਨਾ ਤਾਂ ਜੋ ਉਹ ਪੁਨਰ ਉੱਥਿਤ ਜੀਵਨ ਨੂੰ ਪੂਰੀ ਤਰ੍ਹਾਂ ਜਾਣ ਸਕਣ ਜੇ ਜਾਣ ਸਕੇ। ਅੱਜ ਤਾਂ 12-14। ਇਹ ਨਹੀਂ ਹੈ ਕਿ ਮੈਂ ਇਹ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ ਜਾਂ ਪਹਿਲਾਂ ਹੀ ਸੰਪੂਰਨ ਹਾਂ, ਪਰ ਮੈਂ ਇਸ ਨੂੰ ਆਪਣਾ ਬਣਾਉਣ ਲਈ ਅੱਗੇ ਵੱਧਦਾ ਹਾਂ, ਕਿਉਂਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ ਹੈ। ਭਰਾਵੋ, ਮੈਂ ਇਹ ਨਹੀਂ ਸੋਚਦਾ ਕਿ ਮੈਂ ਇਸ ਨੂੰ ਆਪਣਾ ਬਣਾ ਲਿਆ ਹੈ, ਪਰ ਇੱਕ ਗੱਲ ਮੈਂ ਕਰਦਾ ਹਾਂ, ਪਿੱਛੇ ਪਈਆਂ ਗੱਲਾਂ ਨੂੰ ਭੁੱਲ ਕੇ ਅੱਗੇ ਪਈਆਂ ਗੱਲਾਂ ਵੱਲ ਵੱਧਦੇ ਜਾਓ। ਮੈਂ ਮਸੀਹ ਵਿੱਚ ਪਰਮੇਸ਼ਵਰ ਦੇ ਉੱਪਰਲੇ ਸੱਦੇ ਦੇ ਇਨਾਮ ਲਈ ਟੀਚੇ ਵੱਲ ਵੱਧਦਾ ਹਾਂ। ਪੌਲਸ ਨੂੰ ਨਹੀਂ ਲੱਗਦਾ ਕਿ ਸਭ ਕੁਝ ਠੀਕ ਹੋ ਗਿਆ ਹੈ। ਉਹ ਜ਼ੋਰ ਲਗਾ ਰਿਹਾ ਕਿ ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਿਹੜਾ ਮਸੀਹ ਨੇ ਰੱਖਿਆ ਹੈ। ਮਸੀਹ ਨੇ ਉਸਨੂੰ ਧਰਮੀ ਬਣਾਇਆ, ਪਰ ਅੱਗੇ ਤੱਕ ਉਸਨੂੰ ਸੰਪੂਰਨ ਨਹੀਂ ਬਣਾਇਆ ਹੈ। ਇੱਕ ਦਿਨ ਉਸਨੂੰ ਸੰਪੂਰਨ ਬਣਾਇਆ ਜਾਵੇਗਾ, ਜਿਵੇਂ ਕਿ ਪਰਮੇਸ਼ਰ ਉਸਨੂੰ ਆਪਣੇ ਮੁਕਤੀਦਾਤਾ ਦੇ ਨਾਲ ਹੋਣ ਲਈ ਉੱਪਰ ਲੈ ਜਾਂਦਾ ਹੈ। ਪਰ ਪੌਲਸ ਬੈਠ ਕੇ ਉਸ ਦਿਨ ਦੀ ਉਡੀਕ ਨਹੀਂ ਕਰਨਾ ਚਾਹੁੰਦਾ। ਉਹ ਉਸ ਸੰਪੂਰਨਤਾ ਵੱਲ ਪਹੁੰਚਣ ਲਈ ਆਪਣੀ ਪੂਰੀ ਜਿਹੜੀ ਹੈ ਕੋਸ਼ਿਸ਼ ਉਹ ਕਰਨਾ ਚਾਹੁੰਦਾ ਆ। ਕਿਉਂ? ਕਿਉਂਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ ਹੈ। ਤੁਸੀਂ ਦੇਖੋ, ਯਿਸੂ ਨੇ ਉਸਨੂੰ ਬਚਾਇਆ ਸੀ ਅਤੇ ਉਹ ਆਪਣੇ ਮੁਕਤੀਦਾਤਾ ਦਾ ਸਨਮਾਨ ਕਰਨ ਲਈ ਉਹ ਸਭ ਕੁਝ ਕਰਨਾ ਚਾਹੁੰਦਾ ਜੋ ਉਹ ਕਰ ਸਕਦਾ ਸੀ। ਸਕੋਟਿਸ਼ ਪ੍ਰਚਾਰਕ ਉਸ ਵਰਲਡ ਚੈਂਬਰਸ ਦੀ ਇੱਕ ਮਸ਼ਹੂਰ ਭਗਤੀ ਕਿਤਾਬ, ਜਿਸ ਨੂੰ ਮਾਈ ਅਟਮੋਸਟ ਫੋਰ ਹਿਜ਼ ਹਾਈਐਸਟ ਕਿਹਾ ਜਾਂਦਾ ਹੈ, ਜੋ ਇਸ ਰਵੱਈਏ ਨੂੰ ਦਰਸਾਉਂਦੀ ਹੈ। ਈਸਾਈ ਹੋਣ ਦੇ ਨਾਤੇ ਸਾਨੂੰ ਪਿੱਛੇ ਨਹੀਂ ਬੈਠਣਾ ਚਾਹੀਦਾ, ਸਗੋਂ ਅੱਗੇ ਵੱਧਦੇ ਰਹਿਣਾ ਚਾਹੀਦਾ, ਆਪਣੇ ਆਪ ਨੂੰ ਪ੍ਰਾਰਥਨਾ ਕਰਨ, ਪਰਮੇਸ਼ਵਰ ਦੇ ਬਚਨ ਸੁਣਨ ਅਤੇ ਦੂਜਿਆਂ ਨਾਲ ਉਸਨੂੰ ਸਾਂਝਾ ਕਰਨ ਲਈ ਸਮਰਪਿਤ ਕਰਨਾ ਚਾਹੀਦਾ, ਕਿਉਂਕਿ ਇਹ ਉਹ ਚੀਜ਼ਾਂ ਹਨ ਜੋ ਪਰਮੇਸ਼ਵਰ ਦਾ ਆਦਰ ਕਰਦੀਆਂ ਹਨ। ਅਤੇ ਜੀਵਨ ਵਿੱਚ ਅਸੀਂ ਜੋ ਸਭ ਤੋਂ ਉੱਚੀ ਪ੍ਰਾਪਤੀ ਕਰਦੇ ਹਾਂ ਉਹ ਹੈ ਉਸਦਾ ਆਦਰ ਕਰਨਾ। ਪੌਲਸ ਨੇ ਤਿਮੋਥੀਅਸ ਨੂੰ ਕਿਹਾ ਕਿ ਸੰਤੁਸ਼ਟੀ ਦੇ ਨਾਲ ਭਗਤੀ ਵੱਡੀ ਪ੍ਰਾਪਤੀ ਹੈ, ਅਤੇ ਇਹ ਸੱਚ ਹੈ। ਸਾਨੂੰ ਪਰਮੇਸ਼ਵਰ ਨੇ ਜੋ ਦਿੱਤਾ ਹੈ ਉਸ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ, ਪਰ ਪੌਲਸ ਇੱਥੇ ਜੋ ਕਹਿ ਰਿਹਾ ਹੈ ਉਹ ਇਹ ਹੈ ਕਿ ਫਿਲੀਪੀਆਂ ਨੂੰ ਉਸ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਜੋ ਉਹ ਉਸ ਨੂੰ ਦੇ ਰਹੇ ਹਨ। ਉਹ ਕਹਿੰਦਾ ਹੈ ਕਿ ਅਤੀਤ ਨੂੰ ਭੁੱਲ ਕੇ ਜਾਓ, ਆਪਣੀਆਂ ਨਜ਼ਰਾਂ ਮਸੀਹ ਅਤੇ ਟੀਕੇ ਪਰਮੇਸ਼ਵਰ ਦੇ ਉੱਪਰਲੇ ਸੱਦੇ 'ਤੇ ਰੱਖੋ। ਸਾਨੂੰ ਵੀ ਚਾਹੀਦਾ ਅਤੇ ਸਾਡੇ ਵਿੱਚ ਜਿਹੜੇ ਸਿਆਣੇ ਹਨ ਉਹਨਾਂ ਨੂੰ ਇਸ ਤਰ੍ਹਾਂ ਸੋਚਣ ਦਿਓ, ਅਤੇ ਜੇਕਰ ਤੁਸੀਂ ਕਿਸੇ ਹੋਰ ਗੱਲ ਵਿੱਚ ਸੋਚਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਵੀ ਪ੍ਰਗਟ ਕਰੇਗਾ। ਸਿਰਫ ਸਾਨੂੰ ਉਸ ਚੀਜ਼ 'ਤੇ ਖਰਾ ਉਤਰਨ ਦਿਓ ਜੋ ਅਸੀਂ ਪ੍ਰਾਪਤ ਕੀਤੀ ਹੈ। ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ, ਪਰਮੇਸ਼ਵਰ ਲਈ ਜ਼ੋਰ ਪਾ ਕੇ ਚੱਲਣਾ ਚਾਹੀਦਾ ਹੈ। ਇਹੀ ਪੌਲਸ ਚਾਹੁੰਦਾ ਹੈ ਕਿ ਉਸ ਨਾਲ ਬਹਿਸ ਨਾ ਕਰੋ, ਉਹ ਸਹੀ ਹੈ। ਕੀ ਤੁਸੀਂ ਕਦੇ ਕਿਸੇ ਅਜਿਹੇ ਵਿਅਕਤੀ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਉਹ ਗਲਤ ਹੈ ਅਤੇ ਉਹਨਾਂ ਨੂੰ ਆਪਣੇ ਸੋਚਣ ਦੇ ਤਰੀਕੇ ਵੱਲ ਮੋੜਨਾ ਅਸੰਭਵ ਜਾਪਦਾ ਹੈ? ਇਹ ਬਹੁਤ ਨਿਰਾਸ਼ਾਜਨਕ ਹੋ ਸਕਦਾ ਹੈ। ਤੁਸੀਂ ਜਿੰਨਾ ਮਰਜ਼ੀ ਸਮਝਾਓ, ਤੁਸੀਂ ਉਹਨਾਂ ਦਾ ਮਨ ਨਹੀਂ ਬਦਲ ਸਕਦੇ। ਜੋ ਹੋ ਸਕਦਾ ਹੈ ਕਿ ਉਹ ਬਦਲਣ ਦੇ ਆਪਣੇ ਤਰੀਕਿਆਂ ਵਿੱਚ ਬਹੁਤ ਜ਼ਿਆਦਾ ਸੈੱਟ ਹਨ, ਜਾਂ ਹੋ ਸਕਦਾ ਹੈ ਕਿ ਉਹ ਤੁਹਾਨੂੰ ਪਰੇਸ਼ਾਨ ਕਰਨ ਲਈ ਆਪਣੀਆਂ ਬੰਦੂਕਾਂ ਨਾਲ ਜੁੜੇ ਹੋਏ ਹਨ, ਜਾਂ ਹੋ ਸਕਦਾ ਹੈ ਕਿ ਸਭ ਤੋਂ ਦੂਰ ਦੀ ਸੰਭਾਵਨਾ ਹੈ ਕਿ ਤੁਸੀਂ ਗਲਤ ਹੋ। ਜਦੋਂ ਅਸੀਂ ਆਪਣੀ ਸਥਿਤੀ 'ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੰਕਾਰ ਆ ਸਕਦਾ ਹੈ। ਪੌਲਸ ਜਾਣਦਾ ਹੈ ਕਿ ਉਹ ਇੱਥੇ ਸਹੀ ਹੈ। ਸਾਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਉਹ ਬੇਅੰਤ ਗੱਲ ਕਹਿਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਉਸ ਨੂੰ ਪ੍ਰਭੂ 'ਤੇ ਛੱਡ ਦਿੰਦਾ ਹੈ। ਪਰਮਾਤਮਾ ਉਹਨਾਂ ਨੂੰ ਦਿਖਾਏਗਾ, ਅਤੇ ਵੈਸੇ ਹੀ ਜੋ ਤੁਸੀਂ ਜਾਣਦੇ ਹੋ, ਜੋ ਪਰਮਾਤਮਾ ਨੇ ਤੁਹਾਨੂੰ ਪਹਿਲਾਂ ਹੀ ਦਿਖਾਇਆ ਹੈ, ਉਹਨਾਂ ਚੀਜ਼ਾਂ ਨੂੰ ਫੜੀ ਰੱਖੋ, ਮੇਰੇ ਵਰਗੇ ਬਣੋ। ਇਸ ਲਈ ਪੌਲਸ ਨੇ ਉਹਨਾਂ ਨੂੰ ਕੀ ਦਿੱਤਾ? ਹਰ ਚੀਜ਼ ਵਿੱਚ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰੋ ਪ੍ਰਭੂ ਦੀ ਬਿਹਤਰ ਸੇਵਾ ਕਰਨ ਅਤੇ ਦੂਜਿਆਂ ਨੂੰ ਪਿਆਰ ਕਰਨ ਲਈ। ਪਰ ਕਿਵੇਂ, ਇਸ ਬਾਰੇ ਕੀ ਖਿਆਲ ਹੈ? ਇਹ ਅਸਲ ਵਿੱਚ ਇਹੋ ਜਿਹਾ ਦਿਖਾਈ ਦਿੰਦਾ ਹੈ। ਇਹ ਉਹ ਥਾਂ ਹੈ ਜਿੱਥੇ ਪੌਲੁਸ ਇੱਕ ਬਹਾਦਰ ਕਦਮ ਚੁੱਕਦਾ ਹੈ। ਕੀ ਕਹਿੰਦਾ ਪੌਲੁਸ? ਭਰਾਵੋ, ਮੇਰੀ ਰੀਸ ਕਰਨ ਵਿੱਚ ਸ਼ਾਮਲ ਹੋਵੋ ਅਤੇ ਉਹਨਾਂ 'ਤੇ ਨਜ਼ਰ ਰੱਖੋ ਜੋ ਸਾਡੇ ਵਿੱਚ, ਤੁਹਾਡੇ ਕੋਲ ਜੋ ਉਦਾਹਰਣ ਹੈ ਉਸ ਅਨੁਸਾਰ ਚੱਲਦੇ ਹਨ। ਜਾਂ ਇੱਕ ਚੰਗੀਆਂ ਉਦਾਹਰਣਾਂ ਦੇ ਨੂੰ ਦੇਖੋ ਅਤੇ ਉਹਨਾਂ ਅਨੁਸਾਰ ਚੱਲੋ। ਇਸ ਲਈ ਸਾਨੂੰ ਪੌਲੁਸ ਦੀ ਨਕਲ ਕਰਨੀ ਚਾਹੀਦੀ ਹੈ। ਫਿਲੀਪੀਆਂ ਨੇ ਯੇਸੂ ਨੂੰ ਨਹੀਂ ਦੇਖਿਆ ਸੀ, ਉਹਨਾਂ ਕੋਲ ਸਿਰਫ ਪੌਲੁਸ ਅਤੇ ਦੂਜਿਆਂ ਤੋਂ ਉਸ ਦੇ ਵਰਣਨ ਸਨ। ਉਹਨਾਂ ਲਈ ਇਹ ਜਾਣਨਾ ਮੁਸ਼ਕਲ ਸੀ ਕਿ ਉਸ ਵਰਗੇ ਕਿਵੇਂ ਬਣਨਾ ਹੈ, ਪਰ ਉਹਨਾਂ ਨੇ ਪੌਲੁਸ ਨੂੰ ਦੇਖਿਆ ਸੀ ਅਤੇ ਪੌਲੁਸ ਨੂੰ ਇੰਨਾ ਵਿਸ਼ਵਾਸ ਸੀ ਕਿ ਉਹ ਉਹਨਾਂ ਦੇ ਨਾਲ ਰਹਿੰਦਿਆਂ ਖੁਸ਼ਖਬਰੀ ਨੂੰ ਜੀ ਰਿਹਾ ਸੀ। ਉਹਨਾਂ ਨੂੰ ਆਪਣੇ ਉਦਾਹਰਣ ਦੀ ਨਕਲ ਕਰਨ ਲਈ ਕਹਿਣ ਲਈ, ਕੀ ਤੁਸੀਂ ਕਦੇ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਉਹਨਾਂ ਦੇ ਜੀਵਨ ਵਿੱਚ ਮਸੀਹ ਦੇ ਪਿਆਰ ਨੂੰ ਪ੍ਰਦਰਸ਼ਿਤ ਕਰਦਾ ਹੈ? ਕੋਈ ਅਜਿਹਾ ਜਿਸ ਨੂੰ ਤੁਸੀਂ ਕਦੇ ਉਦਾਹਰਣ ਵਜੋਂ ਲੈ ਸਕਦੇ ਹੋ? ਮੈਂ ਉਹਨਾਂ ਈਸਾਈਆਂ ਬਾਰੇ ਸੋਚ ਸਕਦਾ ਹਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਜੋ ਸੱਚਮੁੱਚ ਦੇਖਭਾਲ ਕਰਦੇ ਸਨ, ਆਪਣੀਆਂ ਸ਼ਾਨਦਾਰ ਪ੍ਰਾਰਥਨਾਵਾਂ ਨਾਲ, ਕੁਰਬਾਨੀ ਨਾਲ, ਸਖ਼ਤ ਮਿਹਨਤ ਕਰਨ ਨਾਲ ਇੱਕ ਜਿਹੜੇ ਚੰਗੇ ਸੇਵਕ ਸਨ। ਮੈਂ ਉਹਨਾਂ ਦੇ ਬਾਰੇ ਜਾਣਦਾ ਹਾਂ। ਪਰਮਾਤਮਾ ਇਹਨਾਂ ਲੋਕਾਂ ਨੂੰ ਸਾਡੀ ਜ਼ਿੰਦਗੀ ਵਿੱਚ ਰੱਖਦਾ ਹੈ ਤਾਂ ਜੋ ਇਹ ਦੇਖਣ ਵਿੱਚ ਮਦਦ ਮਿਲ ਸਕੇ ਕਿ ਸਾਨੂੰ ਕਿਵੇਂ ਯਤਨਸ਼ੀਲ ਰਹਿਣਾ ਚਾਹੀਦਾ ਅਤੇ ਯੇਸੂ ਵਰਗੇ ਕਿਵੇਂ ਬਣਨਾ ਜਾਂ ਮਸੀਹ ਵਰਗੇ ਕਿਵੇਂ ਬਣਨਾ ਹੈ। ਪਰ ਸਾਵਧਾਨ ਰਹੋ, ਹਰ ਮਸੀਹ ਇੱਕ ਚੰਗੀ ਉਦਾਹਰਣ ਨਹੀਂ ਆ। ਬਹੁਤ ਸਾਰੇ ਲੋਕਾਂ ਲਈ, ਜਿਨ੍ਹਾਂ ਬਾਰੇ ਮੈਂ ਬਹੁਤ ਅਕਸਰ ਦੱਸਿਆ ਹੈ, ਹੁਣ ਤੁਹਾਨੂੰ ਹੰਝੂਆਂ ਨਾਲ ਵੀ ਦੱਸਦਾ ਹਾਂ, ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਚੱਲਦੇ ਹਨ। ਉਹਨਾਂ ਦਾ ਅੰਤ ਵਿਨਾਸ਼ ਹੈ, ਉਹਨਾਂ ਦਾ ਦੇਵਤਾ ਉਹਨਾਂ ਦਾ ਢਿੱਡ ਹੈ ਅਤੇ ਉਹ ਆਪਣੀ ਸ਼ਰਮ ਵਿੱਚ ਸ਼ੇਖੀ ਮਾਰਦੇ ਹਨ। ਉਹਨਾਂ ਦੇ ਮਨ ਧਰਤੀ ਦੀਆਂ ਚੀਜ਼ਾਂ 'ਤੇ ਲੱਗੇ ਹੋਏ ਹਨ। ਪੌਲੁਸ ਇੱਥੇ ਚਰਚ ਤੋਂ ਬਾਹਰ ਉਹਨਾਂ ਲੋਕਾਂ ਬਾਰੇ ਨਹੀਂ ਗੱਲ ਕਰਦਾ ਹੈ, ਪਰ ਉਹਨਾਂ ਬਾਰੇ ਜੋ ਚਰਚ ਦੇ ਸਰੀਰ ਵਿੱਚ ਜਾਪਦੇ ਹਨ ਪਰ ਕੋਸ਼ਿਸ਼ ਨਹੀਂ ਕਰ ਰਹੇ ਹਨ। ਉਹ ਆਪਣੇ ਲਈ ਜੀ ਰਹੇ ਹਨ, ਆਪਣੀਆਂ ਪ੍ਰਾਪਤੀਆਂ ਨੂੰ ਦਰਸਾਉਣ ਲਈ ਹਰ ਮੌਕੇ ਦਾ ਫਾਇਦਾ ਉਠਾਉਣਗੇ। ਉਹਨਾਂ ਨੇ ਆਪਣੀਆਂ ਅੱਖਾਂ ਸਰੀਰ ਤੋਂ ਹਟਾ ਲਈਆਂ ਹਨ, ਮਸੀਹ ਤੋਂ ਹਟਾ ਲਈਆਂ ਹਨ ਅਤੇ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ। ਇਸ ਲਈ ਸਮਝਦਾਰ ਬਣੋ, ਦੇਖੋ ਕਿ ਮਸੀਹੀ ਕਿਵੇਂ ਵਿਵਹਾਰ ਕਰਦੇ ਹਨ ਅਤੇ ਚੰਗੀਆਂ ਉਦਾਹਰਨਾਂ ਦੀ ਪਾਲਣਾ ਕਰੋ। ਪਰਮਾਤਮਾ ਤੁਹਾਨੂੰ ਉਸ ਖੇਤਰ ਵਿੱਚ ਸੁਧਾਰ ਕਰਨ ਲਈ ਚੁਣੌਤੀ ਦੇਵੇ ਜਿਸ ਵਿੱਚ ਤੁਸੀਂ ਕਮਜ਼ੋਰ ਹੋ। ਸਾਡੇ ਵਿੱਚੋਂ ਕੋਈ ਵੀ ਇਸ ਜੀਵਨ ਵਿੱਚ ਸੰਪੂਰਨ ਤੱਕ ਨਹੀਂ ਪਹੁੰਚਿਆ, ਪਰ ਅਸੀਂ ਜਾਣਦੇ ਹਾਂ ਕਿ ਅਸੀਂ ਅਗਲੇ ਜੀਵਨ ਵਿੱਚ ਪਹੁੰਚਾਂਗੇ। ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ ਅਤੇ ਇਸ ਤੋਂ ਅਸੀਂ ਇੱਕ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਉਡੀਕ ਕਰਦੇ ਹਾਂ, ਜੋ ਸਾਡੇ ਨੀਵੇਂ ਜਾਂ ਪੁਰਾਣੇ ਸਰੀਰ ਨੂੰ ਆਪਣੇ ਸ਼ਾਨਦਾਰ ਸਰੀਰ ਵਾਂਗ ਬਦਲ ਦੇਵੇਗਾ, ਉਸ ਸ਼ਕਤੀ ਦੁਆਰਾ ਜੋ ਉਸ ਨੂੰ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਕਰਨ ਦੇ ਯੋਗ ਬਣਾਉਂਦੀ ਹੈ। ਅਸੀਂ ਯਿਸੂ ਦੀ ਉਡੀਕ ਕਰਦੇ ਹਾਂ। ਸਾਡੀ ਮੁਕਤੀ ਨੂੰ ਪੂਰਾ ਕਰਨ ਲਈ ਸਾਡੀਆਂ ਰੂਹਾਂ ਬਚਾਈਆਂ ਜਾਂਦੀਆਂ ਹਨ, ਪਰ ਅਸੀਂ ਅਜੇ ਵੀ ਧਰਤੀ ਦੇ ਸਰੀਰ ਵਿੱਚ ਰਹਿ ਰਹੇ ਹਾਂ। ਇਸ ਲਈ ਅਸੀਂ ਸਰੀਰ ਨੂੰ ਇਨਕਾਰ ਕਰਨ ਅਤੇ ਆਤਮਾ ਵਿੱਚ ਜਿਉਣ ਲਈ ਲੜਦੇ ਹਾਂ। ਜਦੋਂ ਤੱਕ ਯਿਸੂ ਨਹੀਂ ਆਉਂਦਾ, ਅਸੀਂ ਸਰੀਰ ਨਹੀਂ ਬਦਲਦਾ। ਸੋ ਮੈਂ ਇੱਕ ਜਿਹੜਾ ਹੈ ਨੱਚਣ ਵਾਲਾ ਨਹੀਂ ਹਾਂ। ਕੁਝ ਲੋਕ ਕਹਿੰਦੇ ਹਨ ਕਿ ਈਸਾਈ ਜੀਵਨ ਜਿਹੜਾ ਇੱਕ ਉਹ ਨੱਚਣ ਵਾਲੇ ਵਾਂਗੂ ਆ, ਕਿ ਸਾਨੂੰ ਸਿਰਫ ਜਿਹੜਾ ਹੈ ਆਪਣਿਆਂ ਨੂੰ ਢਿੱਲਾ ਕਰ ਦੇਣਾ ਚਾਹੀਦਾ ਅਤੇ ਆਤਮਾ ਨੂੰ ਜਿਹੜਾ ਹੈ ਸਾਡੇ ਸਰੀਰ ਨੂੰ ਕਾਬੂ ਕਰਨ ਦੇਣਾ ਚਾਹੀਦਾ ਅਤੇ ਫਿਰ ਜਿਹੜਾ ਸਾਡਾ ਉਹ ਸਾਡੇ ਨਾਲ ਸਭ ਕੁਛ ਫਿਰ ਜਿਹੜਾ ਚੰਗਾ ਹੋਵੇਗਾ। ਪਰ ਮੈਨੂੰ ਨਿੱਦਾ ਲੱਗਦਾ, ਮੈਂ ਇੱਕ ਪੇਸ਼ੇਵਰ ਨ੍ਰਿਤਕ, ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਇੱਕ ਪੇਸ਼ੇਵਰ ਨ੍ਰਿਤਕ ਕਹੇਗਾ ਜਾਂ ਨੱਚਣ ਵਾਲਾ ਕਹਿ ਸਕਦਾ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ। ਮੈਂ ਸਖਤੀ ਨਾਲ ਦੇਖਿਆ ਹੈ ਉਸ ਸ਼ੋਅ ਵਿੱਚ ਪ੍ਰਤੀਯੋਗਿਤਾ ਨੂੰ, ਜਿਹੜੇ ਨੱਚਣ ਵਾਲੇ ਜਿਹੜੇ ਪ੍ਰਤੀਯੋਗੀ ਹੁੰਦੇ ਹਨ ਉਹਨਾਂ ਨੂੰ ਸੱਚਮੁੱਚ ਸਖਤ ਮਿਹਨਤ ਕਰਨੀ ਪੈਂਦੀ ਆ। ਉਹ ਵਾਰ ਵਾਰ ਸੇਮ ਜਿਹੜੀਆਂ ਚਾਲਾਂ ਦਾ ਅਭਿਆਸ ਕਰਦੇ ਆ ਅਤੇ ਪੇਸ਼ੇਵਰ ਦੀ ਨਕਲ ਕਰਕੇ ਕੀ ਕਰਨਾ ਉਹ ਸਿੱਖਦੇ ਆ। ਪੌਲੁਸ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਹੋਈਏ, ਅੱਗੇ ਵਧੋ, ਸਖਤ ਮਿਹਨਤ ਕਰੋ, ਕੋਸ਼ਿਸ਼ ਕਰੋ ਅਤੇ ਸਾਡੇ ਤੋਂ ਅੱਗੇ ਆਉਣ ਵਾਲੇ ਦੂਜਿਆਂ ਦੀਆਂ ਉਦਾਹਰਨਾਂ ਨੂੰ ਆਪਣੇ ਨਮੂਨੇ ਵਜੋਂ ਅਪਣਾਓ। ਸ਼ਾਇਦ ਇਸ ਜੀਵਨ ਵਿੱਚ ਮੈਂ ਕਦੇ ਇੱਕ ਸੰਪੂਰਨ ਈਸਾਈ ਨਹੀਂ ਬਣਾਂਗਾ, ਪਰ ਮੈਂ ਇੱਕ ਬਿਹਤਰ ਈਸਾਈ ਜ਼ਰੂਰ ਬਣ ਸਕਦਾ ਹਾਂ। ਖੁਦਾਵੰਦ ਤੁਹਾਨੂੰ ਇਸ ਵਚਨ ਦੇ ਦੁਆਰਾ ਸਭ ਨੂੰ ਬਰਕਤ ਦੇਵੇ। ਆਮੀਨ।